ਕੱਲ ਪਾਮਰ ਵਿਸ਼ਈ ਜਗਿਆਸੂ ਔਰ ਮੁਕਤ ਪੁਰਸ਼ੋਂ ਕਾ ਪ੍ਰਸੰਗ ਚੱਲ ਰਿਹਾ ਸੀ, ਜਿਨ੍ਹਾਂ ਦੀ ਤਿੰਨਾਂ ਦੀ ਵਿਆਖਿਆ ਹੋ ਗਈ ਹੈ, ਪਾਮਰ ਕੀ, ਵਿਸ਼ਈ ਪੁਰਸ਼ ਕੀ ਔਰ ਜਗਿਆਸੂ ਪੁਰਸ਼ ਕੀ ਵਿਆਖਿਆ ਹੋ ਗਈ। ਆਪ ਰਹਿ ਗਿਆ ਮੁਕਤ ਪੁਰਸ਼, ਠੀਕ ਹੈ ਨਾ। ਆ ਮੁਕਤ ਕੀ ਵਿਆਖਿਆ ਸੁਣੋ, ਮੁਕਤ ਕੀ ਪ੍ਰਵਿਰਤੀ ਇਹੀ ਹੈ ਨਾ, ਮੁਕਤ ਕੀ ਪ੍ਰਵਿਰਤੀ ਵੀ ਹੋਵੇ ਨਹੀਂ ਕਾਹੇ ਤੇ। ਉਹ ਕਹਿੰਦੇ ਤਿੰਨ ਜਿਹੜੇ ਪੁਰਸ਼ ਹੈ ਨਾ, ਦੋ ਕਿਹੜੇ, ਪਾਮਰ ਔਰ ਵਿਸ਼ਈ, ਉਹਨਾਂ ਦੇ ਉਹ ਤਾਂ ਗ੍ਰੰਥ ਪੜ੍ਹਨ ਵਿੱਚ ਆ ਹੀ ਨਹੀਂ ਸਕਦੇ, ਜਗਿਆਸੂ ਆ ਸਕਦਾ ਹੈ। ਤੋ ਕਹਿ ਰਿਹਾ ਮੁਕਤ ਜਿਹੜਾ ਵੀ, ਕਹਿੰਦਾ ਮੁਕਤ ਆ ਵੀ ਜਾਵੇ ਉਹਦਾ ਕੋਈ ਮਸਲਾ ਹੁਣ ਹੱਲ ਹੋਣ ਵਾਲਾ ਨਹੀਂ, ਉਹਦਾ ਤਾਂ ਮਸਲਾ ਕੋਈ ਹੈ ਹੀ ਨਹੀਂ। ਕੋਈ ਮਸਲਾ ਹੋਵੇ ਉਹਦਾ ਤਾਂ ਹੱਲ ਹੋਵੇ, ਉਹ ਤਾਂ ਹੱਲ ਕਰ ਚੁੱਕਾ ਪਹਿਲੇ ਹੀ, ਉਹ ਤਾਂ ਹੱਲ ਕਰ ਚੁੱਕਿਆ ਹੈ। ਉਹ ਗ੍ਰੰਥ ਪੜ੍ਹਨ ਲੱਗ ਵੀ ਜਾਵੇ ਤਾਂ ਵੀ ਉਹਦਾ ਕੁਛ ਸੌਰਨੇ ਵਾਲਾ ਨਹੀਂ, ਕਿ ਉਹਦਾ ਜੋ ਸੌਰਨਾ ਸੀ ਸੌਰ ਗਿਆ। ਉਹ ਨਾ ਪੜ੍ਹੇ ਤਾਂ ਕੋਈ ਵਿਗੜਨੇ ਵਾਲਾ ਨਹੀਂ, ਅਗਰ ਉਹ ਲੱਗ ਵੀ ਜਾਵੇ ਤਾਂ ਫਿਰ ਕੀ ਕਰੇਗਾ। ਇਹ ਸੁਣੋ, ਮੁਕਤ ਕੀ ਪ੍ਰਵਿਰਤੀ ਵੀ ਹੋਵੇ ਨਹੀਂ ਕਾਹੇ ਤੇ, ਗਿਆਨਵਾਨ ਮੁਕਤ ਕਹੀਏ। ਮੁਕਤ ਕਿਹਨੂੰ ਕਹਿੰਦੇ ਆ? ਗਿਆਨਵਾਨ। ਹੁਣ ਤੁਸੀਂ ਨਿੰਦਾ ਵਾਲੀ ਗੱਲ ਨਹੀਂ, ਤੁਸੀਂ ਹੁਣ ਕਦੀ ਕਦੀ ਦੇਖਿਆ ਹੋਗਾ, ਲਿਖਿਆ ਹੋਏਗਾ ਬ੍ਰਹਮ ਗਿਆਨੀ ਮਹਾਰਾਜ 108 ਨਾਮ ਲਿਖ ਕੇ। ਬ੍ਰਹਮ ਗਿਆਨ ਕਿਹਨੂੰ ਕਹਿੰਦੇ? ਬ੍ਰਹਮ ਗਿਆਨੀ, ਬੱਬਾ ਬ੍ਰਹਮ ਜਾਣਿਤ ਤੇ ਬ੍ਰਹਮਾ, ਜੋ ਬ੍ਰਹਮ ਨੇ, ਬ੍ਰਹਮ ਕੋ ਜਿਸਨੇ ਠੀਕ ਪ੍ਰਕਾਰ ਸੇ ਜਾਣ ਲਿਆ। ਬ੍ਰਹਮ ਮਣੇ ਆਪਣੇ ਆਪ ਨੂੰ, ਜਿਹਨੇ ਆਪਣੇ ਆਪ ਨੂੰ ਜਾਣ ਲਿਆ ਠੀਕ ਪ੍ਰਕਾਰ ਸੇ, ਮੈਂ ਕੌਣ ਹੂੰ, ਉਹ ਹੈ ਉਹ ਸਾਕਸ਼ਾਤ ਬ੍ਰਹਮ, ਚੱਲਦਾ ਫਿਰਦਾ ਬ੍ਰਹਮ ਕਹਿ ਲਓ ਤੋ ਵੀ ਠੀਕ ਹੈ, ਠੀਕ ਹੈ ਨਾ। ਐਸਾ ਜੋ ਪੁਰਸ਼ ਹੈ ਉਹਨੂੰ ਕੀ ਕਹਿੰਦੇ ਆ? ਗਿਆਨਵਾਨ ਕੋ ਮੁਕਤ, ਜੋ ਬ੍ਰਹਮ ਗਿਆਨੀ ਹੈ ਉਹ ਮੁਕਤ ਪੁਰਸ਼ ਹੈ, ਠੀਕ ਹੈ। ਸੋ ਗਿਆਨੀ ਕ੍ਰਿਤ ਕ੍ਰਿਤ ਹੈ, ਕ੍ਰਿਤ ਕ੍ਰਿਤ ਦਾ ਅਰਥ ਹੁੰਦਾ ਜੋ ਕਰਨਾ ਉਸਨੇ ਉਹ ਕਰ ਲਿਆ। ਕ੍ਰਿਤ ਕ੍ਰਿਤ ਅਰਥ ਹੈ ਕਿ ਜੋ ਉਸਨੇ ਕਰਨਾ ਸੀ ਉਹ ਕਰ ਲਿਆ, ਕ੍ਰਿਤ ਕ੍ਰਿਤ ਹੋ ਗਿਆ, ਠੀਕ ਹੈ। ਤਾਂ ਕੋ ਕੁਛ ਕਰਤੱਵ ਨਹੀਂ, ਉਹ ਕੋਈ ਕੰਮ ਕਰਨ ਵਾਲਾ ਬਾਕੀ ਬਚਿਆ ਹੀ ਨਹੀਂ ਉਹਦਾ, ਜੋ ਕਰਨਾ ਸੀ ਕਰ ਲਿਆ ਉਸਨੇ, ਠੀਕ ਹੈ। ਜਹ ਵਾਰਤਾ ਅੱਗੇ ਪ੍ਰਤੀਪਾਦਨ ਕਰੇਗਾ, ਕਹਿੰਦੇ ਇਹ ਗੱਲ ਤੁਹਾਨੂੰ ਵਿਸਥਾਰ ਦੇ ਨਾਲ ਅੱਗੇ ਜਾ ਕੇ ਦੱਸਾਂਗੇ, ਅਜੇ ਥੋੜ੍ਹਾ ਸੰਕਸ਼ਿਪਤ ਸੇ ਸਮਝ ਲਓ ਸ਼ਾਰਟਕੱਟ। ਔਰ ਲੀਲਾ ਕਰਕੇ ਮੁਕਤ ਪ੍ਰਵਿਰਤ ਹੋਵੇ ਤੋ ਵੀ ਮੁਕਤ ਕੋ ਗ੍ਰੰਥ ਮੇ ਪ੍ਰਵਿਰਤੀ ਸੇ ਕੋਈ ਪ੍ਰਯੋਜਨ ਸਿੱਧ ਹੋਵੇ ਨਹੀਂ, ਜਾਂ ਤਾਂ ਮੁਕਤ ਕੇ ਨਿਮਿੱਤ ਵੀ ਗ੍ਰੰਥ ਨਹੀਂ। ਆਉਂਦਾ ਲੀਲਾ ਕਰਕੇ, ਮੰਨ ਲਓ ਲੀਲਾ ਦੇ ਨਾਲ ਹੀ ਗ੍ਰੰਥ ਪੜ੍ਹਨ ਬੈਠ ਜਾਏ, ਕਹਿੰਦਾ ਫਿਰ ਵੀ ਉਹਦਾ ਕੋਈ ਮਸਲਾ ਹੱਲ ਹੋਣੇ ਵਾਲਾ ਨਹੀਂ ਹੈ, ਉਹ ਪਹਿਲੇ ਹੋ ਚੁੱਕਾ ਹੈ, ਠੀਕ ਹੈ ਨਾ। ਅਬ ਇਸ ਰੀਤੀ ਸੇ ਮੋਕਸ਼ ਕੀ ਇੱਛਾਵਾਨ ਅਧਿਕਾਰੀ ਬਣੇ ਹੈ। ਆ ਵਿਸ਼ੇ ਖੰਡਨ, ਅਬ ਅਧਿਕਾਰੀ ਦਾ ਖੰਡਨ ਕੀਤਾ ਸੀ ਨਾ ਪੂਰਵ ਪਕਸ਼ੀ ਨੇ, ਅਬ ਸਿਧਾਂਤੀ ਨੇ, ਗ੍ਰੰਥਕਾਰ ਨੇ ਅਧਿਕਾਰੀ ਦਾ ਮੰਡਨ ਕਰ ਦਿੱਤਾ ਵੀ ਅਧਿਕਾਰੀ ਹੈ। ਕਿਹੜਾ ਅਧਿਕਾਰੀ ਹੈ? ਜਗਿਆਸੂ ਪੁਰਸ਼। ਪਾਮਰ ਅਧਿਕਾਰੀ ਨਹੀਂ ਹੈ, ਵਿਸ਼ੇਈ ਅਧਿਕਾਰੀ ਨਹੀਂ ਹੈ, ਤੇ ਮੁਕਤ ਤੋਂ ਅਧਿਕਾਰੀ ਹੈ ਹੀ ਨਹੀਂ ਹੈ। ਜਿਹੜਾ ਜਗਿਆਸੂ ਪੁਰਸ਼ ਹੈ ਉਹ ਅਧਿਕਾਰੀ ਹੈ, ਤੇ ਜਗਿਆਸੂ ਸਾਰੇ ਤੇ ਨਹੀਂ ਹੋ ਸਕਦੇ ਨਾ। ਇਸ ਵਾਸਤੇ ਉਹਨੇ ਕਿਹਾ ਸੀ ਜੋ ਹੈ ਗ੍ਰੰਥ ਦਾ ਅਧਿਕਾਰੀ ਕੋਈ ਵੀ ਨਹੀਂ ਹੈ ਜਾਂ ਬਹੁਤ ਨਹੀਂ। ਉਹ ਕਹਿੰਦਾ ਜੇ ਕੋਈ ਵੀ ਨਹੀਂ ਕਹੋ ਤਾਂ ਇਹ ਤਾਂ ਗੱਲ ਅਸੀਂ ਮੰਨਦੇ ਨਹੀਂ, ਹਾਂ ਇਹ ਤਾਂ ਤੁਹਾਡੀ ਗੱਲ ਮੰਨਦੇ ਨੇ, ਬਹੁਤ ਨਹੀਂ, ਥੋੜ੍ਹੇ ਤਾਂ, ਵੀ ਸਾਰੇ ਤੋਂ ਨਹੀਂ ਜਾਂ ਥੋੜ੍ਹੇ ਤਾਂ ਹੈ ਹੀ ਆ, ਹੈ ਨਾ। ਇੱਕ ਪਿੰਡ 'ਚੋਂ ਇੱਕ ਹੀ ਨਿਕਲ ਆਵੇ ਓਨਾ ਹੀ ਬਹੁਤ ਹੈ। ਅਬ ਵਿਸ਼ੇ ਦੀ ਗੱਲ ਕਰ ਰਹੇ ਹੁਣ, ਇਹ ਗ੍ਰੰਥ ਦਾ ਵਿਸ਼ੇ ਕੀ ਹੈ? ਬ੍ਰਹਮ ਆਤਮਾ ਦੀ ਇਕੱਤ ਜੋ ਨਿਸ਼ਚੇ ਉਹ ਇਸ ਗ੍ਰੰਥ ਕਾ ਵਿਸ਼ੇ ਹੈ। ਸਬਜੈਕਟ ਮੈਨੇ, ਵਿਸ਼ੇ ਮੈਨੇ ਸਬਜੈਕਟ, ਇਹ ਗ੍ਰੰਥ ਕਾ ਕਿਆ ਵਿਸ਼ੇ ਹੈ? ਅਬ ਉਹਨੇ ਵਿਸ਼ੇ ਦਾ ਵੀ ਖੰਡਨ ਕਰਤਾ ਸੀ, ਬ੍ਰਹਮ ਔਰ ਜੀਵ ਇਹਦੀ ਏਕਤਾ ਹੋ ਨਹੀਂ ਸਕਦੀ, ਹੈ ਨਾ। ਅਤੇ ਤੁਸੀਂ ਗ੍ਰੰਥ ਕਾਹਨੂੰ ਲਿਖਣ ਡੇ ਜੇ? ਤੁਹਾਡੇ ਗ੍ਰੰਥ ਦਾ ਜਿਹੜਾ ਵਿਸ਼ੇ ਹੈ, ਸਬਜੈਕਟ, ਉਹੀ ਸਹੀ ਨਹੀਂ ਹੈ, ਹੈ ਨਾ। ਉਹਨੇ ਕਿਹਾ ਸੀ ਜਿਤਨੇ ਸਰੀਰ ਹੈ ਉਤਨੇ ਸਾਕਸ਼ੀ ਹੈ, ਅਤੇ ਬ੍ਰਹਮ ਇੱਕ ਹੈ, ਔਰ ਇਤਨਿਆਂ ਸਾਕਸ਼ੀਆਂ ਦੀ ਬ੍ਰਹਮ ਇੱਕ ਦੇ ਨਾਲ ਕੈਸੇ ਏਕਤਾ ਹੋ ਜਾਏਗੀ? ਇਹ ਉਹਨੇ ਖੰਡਨ ਕੀਤਾ ਸੀ। ਆਪ ਇਹਦਾ ਹੁਣ ਇਹ ਸ਼ਾਸਤਰਕਾਰ ਮੰਡਨ ਕਰ ਰਹੇ, ਦੇਖੋ। ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ, ਭੇਦ ਕੋ ਗੰਧ ਰਾਗ ਦਵੇਸ਼ ਮਤੀ ਕੇ ਧਰਮ ਤਾਮੇ ਮਾਨਤ ਅੰਧ। ਠੀਕ ਸੇ ਸਮਝ ਲੈਣਾ, ਉਹ ਕਹਿ ਰਿਹਾ ਹੈ ਸਾਕਸ਼ੀ ਇੱਕ, ਸਾਕਸ਼ੀ ਬ੍ਰਹਮ ਸਰੂਪ ਇੱਕ, ਇਹਦੀ ਵਿਆਖਿਆ ਹੈ, ਸਾਕਸ਼ੀ ਜੋ ਹੈ, ਚਾਹੇ ਉਸਨੂੰ ਸਾਕਸ਼ੀ ਕਹੋ, ਚਾਹੇ ਆਤਮਾ ਕਹੋ, ਚਾਹੇ ਬ੍ਰਹਮ ਕਹੋ, ਕੁਛ ਵੀ ਕਹੋ, ਸਭ ਪ੍ਰਾਇਵਾਚਕ ਸ਼ਬਦ ਹੈ। ਠੀਕ ਹੈ, ਉਹ ਕਹਿੰਦਾ ਸਾਕਸ਼ੀ ਬ੍ਰਹਮ ਸਰੂਪ ਇੱਕ, ਸਾਕਸ਼ੀ ਇੱਕ ਹੈ ਔਰ ਉਹ ਜਿਹੜਾ ਸਾਕਸ਼ੀ ਹੈ ਉਹ ਬ੍ਰਹਮ ਸਰੂਪ ਹੈ, ਬ੍ਰਹਮ ਸੇ ਅਲੱਗ ਨਹੀਂ ਹੈ, ਬ੍ਰਹਮ ਔਰ ਸਾਕਸ਼ੀ 'ਚ ਕੋਈ ਭੇਦ ਨਹੀਂ ਹੈ। ਠੀਕ ਹੈ ਨਾ, ਨਹੀਂ ਭੇਦ ਕੋ ਗੰਧ, ਲੇਸ ਮਾਤਰ ਵੀ ਭੇਦ ਨਹੀਂ ਹੈ। ਕਿਹਦੇ ਵਿੱਚ? ਸਾਕਸ਼ੀ ਵਿੱਚ ਔਰ ਬ੍ਰਹਮ ਦੇ ਵਿੱਚ ਲੇਸ ਮਾਤਰ ਵੀ ਭੇਦ ਨਹੀਂ ਹੈ, ਇਹ ਇੱਕ ਹੀ ਹੈ। ਠੀਕ ਹੈ, ਸਾਕਸ਼ੀ ਬ੍ਰਹਮ ਸਰੂਪ ਇੱਕ, ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤੀ ਕੇ ਧਰਮ, ਤਾਮੇ ਮਾਨਤ ਅੰਧ। ਦੇਖ ਲਓ, ਰਾਗ ਦਵੇਸ਼ਾਂ ਨੂੰ ਕਿੱਧਰ ਸੁੱਟ ਦਿੱਤਾ ਉਹਨੇ? ਉਹ ਕਹਿ ਰਿਹਾ ਬੁੱਧੀ ਦੇ ਧਰਮ ਹੈ, ਤੁਹਾਡੇ ਗ੍ਰੰਥ ਦਾ ਜਿਹੜਾ ਵਿਸ਼ੇ ਹੈ, ਸਬਜੈਕਟ, ਉਹੀ ਸਹੀ ਨਹੀਂ ਹੈ, ਹੈ ਨਾ। ਉਹਨੇ ਕਿਹਾ ਸੀ ਜਿਤਨੇ ਸਰੀਰ ਹੈ ਉਤਨੇ ਸਾਕਸ਼ੀ ਹੈ, ਅਤੇ ਬ੍ਰਹਮ ਇੱਕ ਹੈ, ਔਰ ਇਤਨਿਆਂ ਸਾਕਸ਼ੀਆਂ ਦੀ ਬ੍ਰਹਮ ਇੱਕ ਦੇ ਨਾਲ ਕੈਸੇ ਏਕਤਾ ਹੋ ਜਾਏਗੀ? ਇਹ ਉਹਨੇ ਖੰਡਨ ਕੀਤਾ ਸੀ। ਆਪ ਇਹਦਾ ਹੁਣ ਇਹ ਸ਼ਾਸਤਰਕਾਰ ਮੰਡਨ ਕਰ ਰਹੇ। ਦੇਖੋ, ਸਾਕਸ਼ੀ ਬ੍ਰਹਮ ਸਰੂਪ ਇੱਕ, ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤੀ ਕੇ ਧਰਮ, ਤਾਮੇ ਮਾਨਤ ਅੰਧ। ਠੀਕ ਸੇ ਸਮਝ ਲੈਣਾ, ਉਹ ਕਹਿ ਰਿਹਾ ਹੈ ਸਾਕਸ਼ੀ ਇੱਕ, ਸਾਕਸ਼ੀ ਬ੍ਰਹਮ ਸਰੂਪ ਇੱਕ, ਇਹਦੀ ਵਿਆਖਿਆ ਹੈ, ਸਾਕਸ਼ੀ ਜੋ ਹੈ, ਚਾਹੇ ਉਸਨੂੰ ਸਾਕਸ਼ੀ ਕਹੋ, ਚਾਹੇ ਆਤਮਾ ਕਹੋ, ਚਾਹੇ ਬ੍ਰਹਮ ਕਹੋ, ਕੁਛ ਵੀ ਕਹੋ, ਸਭ ਪ੍ਰਾਇਵਾਚਕ ਸ਼ਬਦ ਹੈ। ਠੀਕ ਹੈ, ਉਹ ਕਹਿੰਦਾ ਸਾਕਸ਼ੀ ਬ੍ਰਹਮ ਸਰੂਪ ਇੱਕ, ਸਾਕਸ਼ੀ ਇੱਕ ਹੈ ਔਰ ਉਹ ਜਿਹੜਾ ਸਾਕਸ਼ੀ ਹੈ ਉਹ ਬ੍ਰਹਮ ਸਰੂਪ ਹੈ, ਬ੍ਰਹਮ ਸੇ ਅਲੱਗ ਨਹੀਂ ਹੈ, ਬ੍ਰਹਮ ਔਰ ਸਾਕਸ਼ੀ 'ਚ ਕੋਈ ਭੇਦ ਨਹੀਂ ਹੈ। ਠੀਕ ਹੈ ਨਾ, ਨਹੀਂ ਭੇਦ ਕੋ ਗੰਧ, ਲੇਸ ਮਾਤਰ ਵੀ ਭੇਦ ਨਹੀਂ ਹੈ। ਕਿਹਦੇ ਵਿੱਚ? ਸਾਕਸ਼ੀ ਵਿੱਚ ਔਰ ਬ੍ਰਹਮ ਦੇ ਵਿੱਚ ਲੇਸ ਮਾਤਰ ਵੀ ਭੇਦ ਨਹੀਂ ਹੈ, ਇਹ ਇੱਕ ਹੀ ਹੈ। ਠੀਕ ਹੈ, ਸਾਕਸ਼ੀ ਬ੍ਰਹਮ ਸਰੂਪ ਇੱਕ, ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤੀ ਕੇ ਧਰਮ, ਤਾਮੇ ਮਾਨਤ ਅੰਧ। ਦੇਖ ਲਓ, ਰਾਗ ਦਵੇਸ਼ਾਂ ਨੂੰ ਕਿੱਧਰ ਸੁੱਟ ਦਿੱਤਾ ਉਹਨੇ? ਉਹ ਕਹਿ ਰਿਹਾ ਬੁੱਧੀ ਦੇ ਧਰਮ ਹੈ, ਆਤਮਾ ਦੇ ਬ੍ਰਹਮ ਦੇ ਧਰਮ ਨਹੀਂ ਹੈ ਰਾਗ ਦਵੇਸ਼। ਰਾਗ ਦਵੇਸ਼ ਮਤੀ ਕੇ ਧਰਮ, ਰਾਗ ਦਵੇਸ਼ ਜਿਹੜੇ ਹੈ ਇਹ ਬੁੱਧੀ ਦੇ ਧਰਮ ਹੈ, ਆਤਮਾ ਦੇ ਧਰਮ ਨਹੀਂ ਹੈ। ਇਹਨੂੰ ਆਪਣੇ ਧਰਮ ਮਤ ਸਮਝ ਲੈਣਾ, ਇਹ ਸੂਖਸ਼ਮ ਸਰੀਰ ਵਿੱਚ ਰਹਿਣ ਵਾਲੇ ਧਰਮ ਹੈ, ਆਤਮਾ ਵਿੱਚ ਨਹੀਂ। ਠੀਕ ਹੈ, ਸਾਕਸ਼ੀ ਬ੍ਰਹਮ ਸਰੂਪ ਇੱਕ, ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤੀ ਕੇ ਧਰਮ, ਤਾਮੇ ਮਾਨਤ ਅੰਧ। ਦੇਖੋ ਕਹਿ ਰਿਹਾ ਹੈ, ਅਬ ਟੀਕਾ ਸੁਣੋ, ਤਾਮੇ ਮਾਨਤ ਅੰਧ ਮਣੇ, ਤਾਮੇ ਮਣੇ ਆਤਮਾ ਮੈਂ ਆਪਣੇ ਮੈਂ ਮਾਨ ਰਿਹਾ, ਅੰਧ ਮਣੇ ਅਗਿਆਨੀ ਪੁਰਸ਼। ਅਗਿਆਨੀ ਪੁਰਸ਼ ਜੋ ਹੈ ਉਹ ਕਿਆ ਮਾਨ ਰਿਹਾ ਹੈ? ਰਾਗ ਦਵੇਸ਼ ਮਤੀ ਕੇ ਧਰਮ, ਰਾਗ ਦਵੇਸ਼ ਬੁੱਧੀ ਕੇ ਧਰਮ ਹੈ, ਤਾਮੇ ਮਣੇ ਆਪਣੇ ਮੈਂ ਜਾਂ ਆਤਮਾ ਮੈਂ ਮਾਨ ਰਿਹਾ ਹੈ। ਕੌਣ? ਅੰਧ ਮਣੇ ਅਗਿਆਨੀ ਪੁਰਸ਼। ਠੀਕ ਹੈ, ਟੀਕਾ ਸੁਣੋ, ਪੂਰਵ ਕਹਿਆ ਜੋ ਜੀਵ ਰਾਗ ਆਦਿਕ ਕਲੇਸ਼ ਸਹਿਤ ਹੈ ਔਰ ਬ੍ਰਹਮ ਕਲੇਸ਼ ਰਹਿਤ ਹੈ, ਜਾਂ ਤੇ ਜੀਵ ਬ੍ਰਹਮ ਕੀ ਏਕਤਾ ਗ੍ਰੰਥ ਕਾ ਵਿਸ਼ਾ ਬਣੇ ਨਹੀਂ। ਇਹ ਪੂਰਵ ਪਕਸ਼ੀ ਨੇ ਇਹ ਸ਼ੰਕਾ ਕੀਤੀ ਸੀ ਵੀ ਜਿਹੜਾ ਜੀਵ ਹੈ ਉਹ ਕੈਸਾ ਹੈ, ਉਹ ਰਾਗ ਦਵੇਸ਼ ਸਹਿਤ ਹੈ, ਔਰ ਜਿਹੜਾ ਬ੍ਰਹਮ ਹੈ ਉਹ ਕੈਸੇ ਹੈ? ਉਹ ਰਾਗ ਦਵੇਸ਼ ਰਹਿਤ ਹੈ। ਅਬ ਉਹਨਾਂ ਦੀ ਏਕਤਾ ਕੈਸੇ ਹੋ ਜਾਏਗੀ? ਦੋਨੋਂ ਉਲਟ ਹੋ ਗਏ ਨਾ, ਬਿਲਕੁਲ ਵਿਪਰੀਤ ਹੋ ਗਏ, ਉਲਟ ਸੁਭਾਅ ਵਾਲੇ ਹੋ ਗਏ। ਉਹਦੇ ਵਿੱਚ ਰਾਗ ਦਵੇਸ਼ ਧਰਮ ਹੈ, ਉਹਦੇ ਵਿੱਚ ਰਾਗ ਦਵੇਸ਼ ਧਰਮ ਹੈ ਨਹੀਂ, ਤੇ ਉਹਨਾਂ ਦੀ ਏਕਤਾ ਕੈਸੇ ਹੋਏਗੀ? ਅਬ ਇਹ ਸੁਣੋ, ਜੈ ਮਾਰਤਾ ਯਦਪਿ ਸੱਤ ਹੈ ਤਥਾਪਿ, ਰਾਗ ਦਵੇਸ਼ ਸਹਿਤ ਜੋ ਸਾਕਸ਼ੀ ਹੈ ਤਾਂ ਕਿ ਬ੍ਰਹਮ ਸੇ ਏਕਤਾ ਬਣੇ ਹੈ। ਉਹ ਕਹਿੰਦਾ ਰਾਗ ਦਵੇਸ਼ ਜਿਹੜੇ ਹੈ ਬੁੱਧੀ ਦੇ ਧਰਮ ਹੈ, ਸਾਕਸ਼ੀ ਦੇ ਧਰਮ ਨਹੀਂ ਹੈ। ਰਾਗ ਦਵੇਸ਼ ਸੇ ਜੋ ਰਹਿਤ ਸਾਕਸ਼ੀ ਹੈ ਉਹਦੀ ਬ੍ਰਹਮ ਦੇ ਨਾਲ ਏਕਤਾ ਬਣੇ। ਸਾਕਸ਼ੀ ਕਿਹਨੂੰ ਕਹਿੰਦੇ ਆ? ਇਹ ਸਾਡਾ ਹਿਰਦੇ ਹੈ ਨਾ, ਹਿਰਦੇ ਗੁਫਾ, ਇਹ ਤਾਂ ਸੁਣਿਆ ਹੋਣਾ ਨਾ, ਹਿਰਦੇ ਨੂੰ ਕੀ ਕਹਿੰਦੇ? ਹਿਰਦੇ ਰੂਪੀ ਗੁਫਾ ਦੇ ਵਿੱਚ ਭਗਵਾਨ ਦਾ ਧਿਆਨ ਕਰਿਆ ਕਰੋ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਵਿੱਚ ਬਹੁਤ ਵਾਰ ਆਇਆ, ਹਿਰਦੇ ਰੂਪੀ ਗੁਫਾ। ਉਹ ਗੁਫਾ ਜਿਹੜੀ ਹੈ ਉਹਦੇ ਵਿੱਚ ਜਿਤਨਾ ਆਇਆ ਚੇਤਨ, ਚੇਤਨ ਤਾਂ ਸਰਵੱਤਰ ਵਿਆਪਕ ਹੈ, ਅਤੇ ਉਹ ਗੁਫਾ ਦੇ ਵਿੱਚ, ਉਹ ਹਿਰਦੇ ਦੇ ਵਿੱਚ ਜਿਤਨਾ ਆਇਆ ਚੇਤਨ ਹੈ, ਬ੍ਰਹਮ ਹੈ, ਉਹਨੂੰ ਕਹਿੰਦੇ ਆ ਸਾਕਸ਼ੀ। ठीक है, वो जिहड़ा साक्षी है वह कहिंदा वह राग द्वेष से रहित है, उहदे च कोई राग द्वेष नहीं, उहदी जिहड़ी राग वह साक्षी जो है वह राग द्वेष से रहित है, और ब्रह्म जो है वह भी राग द्वेष से रहित है। साक्षी की और ब्रह्म की एकता हो सकती है, तो जीव जिहड़ा है वह बुद्धि नूं लैके अपने आप नूं जीव समझ रहा है, उहदी तो नहीं हो सकती, जदों बुद्धि तो उपर उठेगा तो हुई हुई है, ठीक है ना। और जो पूर्व कहा कर्ता भोगता से भिन्न साक्षी बंद्या पुत्र के समान असत है, बंद्या पुत्र मैंने भी कोई स्त्री बांज नहीं होंगी, तो बांज का पुत्र होवेगा, जे उदा पुत्र है तो बांझ क्यों कहा वे वो है ना, यही कहने बंद्या पुत्र, जैसे बांझ का पुत्र नहीं है ऐसे तुसी कही जाइए यदा साक्षी जिहड़ा है संसारी पुरुष है ही नहीं, वो तो ना होया वाली गल है, ठीक है ना। करता भोगता से भिन्न साक्षी बंद्या पुत्र के समान होएगा, करता भोगता जिहड़ा है ना वो ही साक्षी है, करता भोगता से भिन्न साक्षी कोई नहीं है, ठीक है ना। सो बने नहीं काहे ते कर्ता भोगता जो संसारी ताके विशेष भाग का नाम साक्षी है, वो कह रहा कर्ता भोगता जिहड़ा संसारी जीव तुसी कहन डे जे ना उहदा जो विशेष भाग है ना उहदा नाम साक्षी है, जिथों सत्ता लैके काम कर रहा है, जिहदी सत्ता नाल ये काम हो रहा है ना उहदा नाम साक्षी है। भाई पखे नूं थोड़ी साक्षी कहोगे, बल्ब नूं थोड़ी साक्षी कहोगे, साक्षी क्या है बिजली, जिहदे नाल जिहदी सत्ता दे नाल प्रकाशमान कर रहा हो रहा है, जे वह ये अपना प्रकाश अपना ही समझ ले, मैं बहुत प्रकाश रे कर रहा, देखो कितने बंदे बैठे है, मैं सारे नूं प्रकाशित कर रहा, तो मूर्खता ही है ना बल्ब की, अगर बिजली ना हो तो फिर यही हाल है जीव का, उहदी जिहड़ी विशेष भाग है आत्मा उहदी सत्ता दे नाल ये सत्तामान हो रहा है, उहदा नाम साक्षी है विशेष भाग जो है। सो साक्षी का निषेध करें तो संसारी के विशेष भाग का निषेध होने से कर्ता भोगता जो संसारी तां का भी निषेध होवेगा, अगर उहदा खंडन कर दोगे तो सारे का खंडन हो गया, फिर तो बाकी की बचा। एक ही देखो एक ही चेतन के विशेष साक्षी भाव की अंताकरण उपाधि है और कर्ता भोगता पने का विशेषण है। देखो विशेषण और उपाधि किनू कहिंदे ठीक से समझ लेना, विशेषण किनू कहिंदे आ और उपाधि किनू कहिंदे सुन लो, कहिंदे एक ही चेतन, चेतन एक ही है, चेतन अंदर जो है आत्मा वो एक ही है, अंताकरण उपहित कहेंगे तो साक्षी हो जाएगा, अंताकरण विशिष्ट कहेंगे तो जीव हो जाएगा, जेड़ा अंताकरण अपना स्वरूप समझ रहा है वो तो हो गया जीव, जेड़ा अंताकरण उपाधि समझ रहा है वो साक्षी हो गया, अंताकरण मेरा नहीं है मैं अंताकरण जानने वाला हूं तो क्या हो गया साक्षी, मैं ही अंताकरण हूं जीव हो गया, तो जे मैं अंताकरण हूं तो अंताकरण के धर्म भी फिर मनने पैणगे, हाय मर गया हाय मर गया, फिर तो हो गई मैं जन्मया मैं मरिया, फिर सारे दुख जितने भी अंता करन दे है वो भी उहदे सम उहनूं अपने मनने पैणगे। ओही है ना वो अंताकरण की वृत्ति जिहड़ी है ना वो जदों निकलती है, जे तो आत्माकार हुई भी सानूं ज्ञान क्यों नहीं हो रहा, जदों आत्मा अंदर है तो सानू ज्ञान क्यों नहीं हो रहा, सानू ज्ञान इस वास्ते नहीं हो रहा आप ब्रह्माकार बिरति बनाते ही नहीं, बाहरले संसार दे विच अनात्माकार बिरति बना के घूम रहे हैं, आत्माकार बिरति बने तो ही ज्ञान होवे, आत्मा कितने अंदर, आप अंदर तो एक मिनट वास्ते भी नहीं जाते, बाहर ही दौड़े फिरते रहने, तो फिर जदों शांति से बैठ के आप अंतर्मुख अंतर्मुख होवेंगे, मैं ब्रह्म हूँ ऐसी भावना करेंगे तो वो की हुई वृत्ति वृत्ति हुई अंतर्मुख, तो वो थोड़ी देर टिकेगी तो ज्ञान हो जाएगा है ना, तो टिकती तो है नहीं, जब एकदम बनाई मैं ब्रह्म हूँ तो फस फिर बाहर आ गई, क्यों ऐसा क्यों हुंदा है? क्योंकि आत्मा दा कोई आकार नहीं है, है ना। ये जिहड़ा साडा मन है, जिहड़ा साडा अंतकरण है, ये आकार वालियां चीज़ां नूं पकड़न गिज गया, सुभाव बन गया इहदा आकार वालियां चीज़ां नूं देखना, स्थूल नूं देखण दा सुभाव बन गया इसका, ठीक है ना। तो यह सूक्ष्म नूं देख नहीं सकता, तो जदों अंदर नूं आपां करदे इहनूं, आत्मा सूक्ष्म है, उत्थे कोई इहनूं आकार दिखाई नहीं दिंदा, इसे फिर बाहर दौड़न दा, ठीक है ना। जे उत्थे थोड़ी देर टिकया रहे, जे उत्थे थोड़ी देर टिकया रहे, एक दिन तुहानूं उदन दृष्टांत दित्ता सी, एक पक्षी है, उहदे पिछे बाज लगा है, ठीक है, वह आप के आके अपनी बिल खुड दे विच वड़ गया, अगे आएगा शायद इहदे विच भी, खुड दे विच वड़ गया, वह इतना घबराया है, उहनूं खुड विच भी लुकण वास्ते जगह नहीं मिल रही, वह कह रहा सोच रहा कर पिछे ही ना आ जाए मेरे, वह फिर निकल के दौड़न लग उड़न लगता, वह बाहर तो खड़ा ही है पहले ही, जिथे सुरक्षित सी उत्थे सुरक्षित समझा नहीं अपने आप नूं, और फिर बाहर निकल आया, तो फिर वह जिहड़ा बाज सी उह बाहर ही खड़ा सी। यही हाल है, जे अंतकरण बाहरों थक गया, मन अंतर्मुख कर लिया आपां, है ना, तो जो अंतर्मुख किया फिर की होया, अंतर्मुख किया ना, तो फिर वह जिहड़ी बिरती उहने पकड़ नहीं पाई, फिर तो फिर की होया, फिर बाहर आ गया, तो बाहर आ गया, तो फिर उस सारे कामां च लग गया, है ना। ये ऐसे ही जो एक ही अंतःकरण है ना, वो साक्षी जो चेतन है ना, चेतन एक ही चेतन साक्षी भाव अंतःकरण की उपाधि हो गया, और अंतःकरण विशिष्ट जीव हो गया, इतना समझ लेना। देखो आगे खोल रहे हैं, विशेषण सहित विशिष्ट कहिए हैं, उपाधि वाले को उपहित कहिए हैं। विशेषण किनू कहते हैं? ना ना गुण नहीं, कोई वस्तु विवर्तक मैंने अलग करने वाली हो तो उन्होंने कहते विशेषण। हाँ, पांच आदमी दस आदमी बैठे है, ठीक है ना, एक ने अमृत छकिया, ठीक है, एक ने अमृत छकिया हो कहे, वो जरा अमृतधारी सिंह है उन्होंने बुलाई बी, वो जिन्हें गात्रा पाया होए, जिन्हें अमृत छकिया होए, वो गात्रा पाया होएगा, वो गात्रे वाले बुलाई, तो जिहड़ा गात्रा पाया वो गात्रा हो गया विशेषण, और पुरुष हो गया विशेष। क्यों? वो गात्रे ने दस पंद्रह जिहड़े पुरुष बैठे हैं उन्होंने नालों उन्हें अलग कर दिता, तो विशेषण का यह भी सुभाव है, वो अपने सहित वस्तु का ज्ञान करावेगा, खाली एक का नहीं, अपना भी ज्ञान कराएगा, और जिसके गले विच है गात्रा उहदा भी ज्ञान कराता, गात्रे ने अपना भी कराया और विशेष का भी कराया, ठीक है ना। तो हाँ, ता ही तो गल बनेगी ना, हुण दस आदमी जा रहे आ, एक दे हाथ विच छाता है, वह छाते वाले नूं बुलाना, तो छाता उहदा की हो गया? विशेषण। पुरश की हो गया? विशेष। ये गल जल्दी समझ आने वाली नहीं है? हाँ, ये गल है ज्यादा जल्दी समझ आने वाली नहीं है, क्यों? अब ये तो ताड़ी समझ में आ गई। हुण जे आपां कहांगे नील घट दस घड़े पए आ, ते नील घट बोल दिता, ऐसा शब्द उच्चारण करता नीला घड़ा, और नीले घड़े नूं उठा के लियाना, दस घड़े दूसरे रंग दे पए आ, वो जिहड़ा नील रंग है उन्हें बाकी घड़ियां नूं अलग करता ना, ते नील रंग की हो गया? बस ये समझ नहीं आ रहा जल्दी किसी नूं। वो कह रहा है कोई किसी ना साढ़े होया ऐसे, वो कह रहा है ये जो है छाता है जां डंडी है, ये तो विशेषण मान लिया, ये रख भी सकता है, आ रंग नूं कैसे अलग कर देगा? भी रंग नूं घड़ा अलग करे चा ना करे, घड़े और रंग ने बाकी घड़िया दे नाल घड़े नूं अलग कर दिता कि नहीं? तो विशेषण दा इन्ना ही काम है, की काम है? विवर्तक अपने सहित वस्तु को जो जनावे उन्हूं कहिंदे आ विशेषण। आगे दी परिभाषा आएगी, देखो ए उपाधि वाले को उपहित कहे हैं, ठीक है, जो वस्तु जितने देश में आप होवे उस देश में स्थित वस्तु को जनावे और आप पृथक रहे सो उपाधि कही है। उपाधि की परिभाषा है, जितने देश विच वस्तु आप है उतने देश विच आई वस्तु नू औरों तो भिन्न करके जनावे कोई अपना प्रवेश ना हो उनू कहिंदे आ उपाधि। कैसे घट है कड़ा, जितने देश विच कड़ा है ठीक है, जितने देश विच कड़ा है उतने देश विच आया जो आकाश है उनू महाकाश नो अलग करके जना रहा कि नहीं, उनू की जना रहा घटाकाश करके जना रहा। वो जितने देश विच आकाश है वो कड़ा है, उतने देश विच आया जो आकाश है उनू महाकाश नो अलग करके जना रहा नहीं, तो कड़ा आकाश दे विच थोड़ी है अपना प्रवेश नहीं, इनू कहिंदे आ उपाधि। जितने देश विच आप होवे उतने देश विच आई वस्तु नू औरों तो भिन्न करके जनावे अपना प्रवेश ना हो, वो की होया उपाधि। ठीक है, देखो जैसे नैयायिक मत में कर्ण गोलक वृत्ति आकाश स्रोत्र कही है। देखो आपा कन्न किनू कहने, आपा कन्न इनू कह दें, तो न्याय मत वाले गौतम जी जो है ना वो कहते कन्न नहीं है, वो कह रहे ये कन्न नहीं है, फिर केड़ा कन्न है, वो कह रहे ये कन्न की उपाधि है, ये कन्न की उपाधि है। जितना जितने देश विच कन्न है उतने देश विच आया जो आकाश मणे पोल उनू कन्न कहिंदे आ। गौतम जी की कह रहे हैं, वो कह रहे ये कन्न नहीं है, ये कन्न की उपाधि है। उपाधि मैंने उपाधि का क्या लक्षण है, जितने देश विच ये कन्न है उन्हें देश विच आया जो आकाश उन्हें महाकाश तो अलग करके जना रहा कि नहीं, इसलिए ये जड़ा कन्न है की हो गया स्रोत्र दी उपाधि हो गया। ठीक है ना, न्यायिक मत में कर्ण गोलक वृत्ति आकाश स्रोत्र कही है। सो कर्ण गोलक स्रोत्र की उपाधि है, काहे ते मैंने क्यों, सो कर्ण गोलक जितने देश में आप है उतने देश में स्थित आकाश को स्रोत्र रूप करके जनावे है, आप पृथक रहे हैं, जहाँते कर्ण गोलक स्रोत्र की उपाधि है, तैसे अंतःकरण भी जितने देश में आप है उतने देश में स्थित चेतन को साक्षी संज्ञा करके जनावे है। संज्ञा मैंने नाम, जितने देश विच अंतःकरण है, मान लो ये अंतःकरण मैंने, ये अंतःकरण मैंने कर्ण मैंने साधन, अंतः मैंने अंदर दे साधन, अंदर दे साधन मैंने ज्ञान दे भी। आप जो हम संसार का ज्ञान कर रहे हैं तो संसार का ज्ञान करने वास्ते साढ़े को केड़े आ, यही है तो पंज अखा नक कन्न जीवा, ये आप संसार का ज्ञान करांगे ना, शब्द स्पर्श रूप रस गंध कितना देखांगे, इतना ही ज्ञान करांगे। ते जेड़ा अंदर का ज्ञान करना हो बाहरले करण हो गए संसार का ज्ञान करने वास्ते, तो जेडे अंदर दे करण है उन्होंने कहिंदे अंतःकरण। वो जितने देश विच अंतःकरण है उतने देश विच आया जो चेतन है, चेतन भाग मने ब्रह्म भाग, उन्हू की कहांगे साक्षी। ठीक है ना, तैसे अंतःकरण भी जितने देश में आप है उतने देश में स्थित चेतन को साक्षी संज्ञा करके जनावे है, आप पृथक रहे हैं, जहाँते अंतःकरण साक्षी की उपाधि है, जहाँते जह अर्थ सिद्ध हुआ अंतःकरण विषय वृत्ति जो चेतन मात्र सो साक्षी कहिए है। वो कह रहे साक्षी किन्नू कह रहे हैं, अंतःकरण साक्षी नहीं कह रहे, अंतःकरण तो अलग हो गया, अंतःकरण दे विच जो जितना है वो साक्षी है। घटाकाश किनू कहे, घड़े नू थोड़ी कहे, घड़े दे विच जो आकाश है उन्हू कहे घटाकाश, भी घटाकाश किनू कहे घट मैने घड़ा, जितने देश विच जितने घड़ा है घड़े दे विच जो खाली जगह उन्हू कहे घटाकाश, घड़े नू नहीं कहे। ऐसे जितने देश विच अंतःकरण है उन्हू की कहे साक्षी, अंतःकरण अलग हो गया। ठीक है ना, जह अर्थ सिद्ध हुआ अंतःकरण विषय वृत्ति जो चेतन मात्र सो साक्षी कही है, अपने सहित वस्तु को जनावे सो विशेषण कही है। ये तो हो गया उपाधि दे लक्षण, ਹਾਂਜੀ, ਉਹ ਵਿਸ਼ੇਸ਼ਣ ਜੋ ਆਪਣੇ ਸਹਿਤ ਵਸਤੂ ਕੋ ਜਣਾਵੇ, ਆਪਣਾ ਵੀ ਗਿਆਨ ਕਰਾ ਰਿਹਾ ਹੈ ਨਾ, ਜੋ ਆਪਣੇ ਸਹਿਤ ਵਸਤੂ ਕੋ ਜਣਾਵੇ ਉਹ ਕੀ ਹੋ ਗਿਆ? ਵਿਸ਼ੇਸ਼ਣ। ਆਪ ਇਸ ਕੀ ਪਰਿਭਾਸ਼ਾ ਸੁਣੋ, ਆਪਣੇ ਸਹਿਤ ਵਸਤੂ ਕੋ ਜਣਾਵੇ ਸੋ ਵਿਸ਼ੇਸ਼ਣ ਕਹੀਏ ਹੈ। ਜੈਸੇ ਕੁੰਡਲ ਵਾਲਾ ਪੁਰਸ਼ ਆਇਆ ਹੈ, ਕਿਸੀ ਨੇ ਕਾਨ ਮੇਂ ਮੁੰਦਰੀਆ ਕੁੰਡਲ ਪਹਿਨ ਰੱਖਾ ਹੋਵੇ ਅਤੇ ਉਹ ਕਮਰੇ ਵਿੱਚ ਆਵੇ ਤਾਂ ਕੀ ਕਹਾਂਗੇ? ਕੁੰਡਲ ਵਾਲਾ ਪੁਰਸ਼ ਆ ਗਿਆ, ਹੈ ਨਾ। ਤਾਂ ਕੁੰਡਲ ਜੋ ਹੈ ਕੀ ਹੋ ਗਏ? ਵਿਸ਼ੇਸ਼ਣ। ਕੁੰਡਲ ਉਸ ਪੁਰਸ਼ ਦਾ ਵਿਸ਼ੇਸ਼ਣ ਹੋ ਗਿਆ ਅਤੇ ਕੁੰਡਲ ਨੇ ਆਪਣਾ ਵੀ ਗਿਆਨ ਕਰਾਤਾ ਔਰ ਜਿਸਨੇ ਪਹਿਨ ਰੱਖੇ ਹੈ ਉਹਦਾ ਵੀ ਵਿਸ਼ੇਸ਼ ਦਾ ਵੀ ਗਿਆਨ ਕਰਾਤਾ, ਹੈ ਨਾ। ਜਾਂ ਸਥਾਨ ਮੇਂ ਪੁਰਸ਼ ਕਾ ਕੁੰਡਲ ਵਿਸ਼ੇਸ਼ਣ ਹੈ ਕਾਹੇ ਤੇ, ਆਪਣੇ ਸਹਿਤ ਪੁਰਸ਼ ਕਾ ਆਗਮਨ ਕੁੰਡਲ ਜਨਾਵੇ ਹੈ, ਠੀਕ ਹੈ ਨਾ। ਜਾਂ ਤਾਂ ਵਿਸ਼ੇਸ਼ਣ ਹੈ, ਨੀਲ ਰੂਪਵਾਨ ਘਟਕੂ ਮੈਂ ਦੇਖੂ ਹੂੰ, ਜਾ ਸਥਾਨ ਮੇਂ ਵੀ ਨੀਲ ਰੂਪ ਘਟਕਾ ਵਿਸ਼ੇਸ਼ਣ ਹੈ। ਨੀਲ ਰੂਪ ਵੀ 10-15-20 ਘੜੇ ਪਏ ਆ, ਕੋਈ ਇੱਕ ਵਿੱਚ ਨੀਲਾ ਹੈ, ਬਾਕੀ ਲਾਲ ਹੈ, ਕੋਈ ਕਿਸੇ ਹੈ, ਅਤੇ ਜੋ ਆਪਾਂ ਕਹਾਂਗੇ ਉਹ ਨੀਲੇ ਘੜੇ ਨੂੰ ਉਠਾ ਕੇ ਲਿਆ ਬਈ, ਅਤੇ ਨੀਲਾ ਉਹ ਕੀ ਹੋ ਗਿਆ? ਨੀਲਾ ਜੋ ਰੰਗ ਹੈ ਉਹ ਘੜੇ ਦਾ ਵਿਸ਼ੇਸ਼ਣ ਹੋ ਗਿਆ, ਕਿਉਂ? ਉਹਨੇ ਨੀਲੇ ਰੰਗ ਨੇ ਬਾਕੀ ਘੜਿਆਂ ਦੇ ਨਾਲੋਂ ਉਹਨੂੰ ਅਲੱਗ ਕਰਤਾ, ਠੀਕ ਹੈ ਨਾ। ਤੈਸੇ ਅੰਤਾਕਰਨ ਵੀ ਕਰਤਾ ਭੁਗਤਾ ਜੋ ਜੀਵ ਚੇਤਨ ਤਾਂ ਕਾ ਵਿਸ਼ੇਸ਼ਣ ਹੈ ਕਾਹੇ ਤੇ, ਅੰਤਾਕਰਨ ਸਹਿਤ ਚੇਤਨ ਕੋ ਕਰਤਾ ਭੁਗਤਾ ਰੂਪ ਕਰਕੇ ਅੰਤਾਕਰਨ ਜਨਾਵੇ ਹੈ, ਜਾਂ ਤੇ ਸੰਸਾਰੀ ਕਾ ਅੰਤਾਕਰਨ ਵਿਸ਼ੇਸ਼ਣ ਹੈ, ਠੀਕ ਹੈ। ਜਾਂ ਤੇ ਜਹਿ ਸਿੱਧ ਹੁਆ ਅੰਤਾਕਰਨ ਵਿਸ਼ੇ ਬ੍ਰਿਤੀ ਚੇਤਨ ਔਰ ਅੰਤਾਕਰਨ ਸੰਸਾਰੀ ਕਹੀਏ ਹੈ, ਖਾਲੀ ਇੱਕ ਨੂੰ ਨਹੀਂ ਕਹਿਣਾ, ਦੋਨਾਂ ਨੂੰ ਮਿਲਾ ਕੇ, ਜਾਂ ਅਰਥ ਕੋ ਵਿਸਤਾਰ ਸੇ ਆਗੇ ਕਹੇਗੇ। ਘਬਰਾਉਣਾ ਨਹੀਂ ਕਹਿ ਰਿਹਾ, ਜੇ ਨਹੀਂ ਸਮਝ ਮੈਂ ਆਇਆ ਤਾਂ ਕੋਈ ਗੱਲ ਨਹੀਂ, ਅੱਗੇ ਜਾ ਕੇ ਤੁਹਾਨੂੰ ਫਿਰ ਵਿਸਥਾਰ ਨਾਲ ਸਮਝਾ ਦਾਂਗੇ, ਠੀਕ ਹੈ ਨਾ। ਰਾਗ ਦਵੇਸ਼ ਆਦਿ ਕਲੇਸ਼ ਸੰਸਾਰੀ ਵਿਸ਼ੇ ਹੈ, ਸਾਕਸ਼ੀ ਮੇਂ ਨਹੀਂ ਹੈ। ਬਈ ਤੁਸੀਂ ਇਹ ਦੱਸੋ, ਘੜਾ ਹੈ ਨਾ, ਟੁੱਟਣਾ ਬੜਨਾ ਖਰਾਬ ਹੋਣਾ ਉਹ ਘੜੇ ਵਿੱਚ ਹੈ ਕਿ ਆਕਾਸ਼ ਵਿੱਚ ਹੈ? ਬੜੀ ਜਲਦੀ ਕਹਿਤਾ ਬਈ, ਉਪਾਧੀ ਹੈ ਨਾ, ਐਸੇ ਹੀ ਆਪਣੇ ਤੇ ਲਾਓ ਨਾ ਫਿਰ। ਇਹ ਜਿਹੜਾ ਅੰਤਾਕਰਨ ਹੈ, ਸਰੀਰ ਹੈ, ਉਪਾਧੀ ਹੈ, ਜਿਹੜੇ ਘੜਾ ਹੈ। ਤੇ ਜੈਸੇ ਘੜਾ ਟੁੱਟਣ ਦੇ ਨਾਲ ਆਕਾਸ਼ ਦਾ ਕੁਛ ਨਹੀਂ ਬਣਦਾ, ਵਿਗੜਦਾ, ਐਸੇ ਇਹ ਨਸ਼ਟ ਹੋਣ ਦੇ ਨਾਲ ਤੁਹਾਡਾ ਕੀ ਵਿਗੜ ਜਾਏਗਾ ਵੀ? ਹਾਂਜੀ, ਲੈ ਕੇ ਮਤਲਬ, ਅੱਛਾ ਹਾਂ, ਲੈ ਉਪਾਧੀ ਤੋੜਤੀ ਹੋ ਸਕਦਾ, ਹਾਂ ਠੀਕ ਹੈ ਨਾ। ਇਹੀ ਤਾਂ ਦੇਖੋ ਨਾ ਕਿ ਫਟ ਕਹਿਤਾ ਤੁਸੀਂ ਵੀ ਘੜਾ ਖਰਾਬ ਹੋ ਗਿਆ, ਆਕਾਸ਼ ਦਾ ਕੀ ਵਿਗੜਿਆ? ਇਹੀ ਆਪਣੇ ਤੇ ਘਟਾ ਲਓ ਨਾ, ਹੈ ਨਾ। ਸਰੀਰ ਦਾ ਸਰੀਰ ਨਸ਼ਟ ਤਾਂ ਹੋ ਹੀ ਰਿਹਾ ਵੀ, ਇਹ ਤਾਂ ਹੋਣਾ ਹੀ ਆ। ਜਦੋਂ ਤੁਸੀਂ ਬਚਪਨ ਵਿੱਚ ਸੀਗੇ ਉਦੋਂ ਵੀ ਤਾਂ ਤੁਸੀਂ ਆਤਮਾ ਰੂਪ ਸੀ, ਤੇ ਸਰੀਰ ਹੀ ਬੜਿਆ ਘਟਿਆ, ਆਤਮਾ ਦਾ ਤਾਂ ਕੁਛ ਬੜਿਆ ਘਟਿਆ ਨਹੀਂ ਨਾ। ਬਸ ਇਹੀ ਹਿਸਾਬ ਲਗਾ ਲਓ, ਠੀਕ ਹੈ ਨਾ। ਰਾਗ ਦਵੇਸ਼ ਆਦਿ ਕਲੇਸ਼ ਸੰਸਾਰੀ ਵਿਸ਼ੇ ਔਰ ਸਾਕਸ਼ੀ ਵਿਸ਼ੇ ਨਹੀਂ। ਰਾਗ ਦਵੇਸ਼ ਸਾਰੇ ਜਿਹੜੇ ਹੈ ਨਾ ਕਲੇਸ਼, 5 ਪ੍ਰਕਾਰ ਦੇ ਕਲੇਸ਼ ਦੱਸੇ ਸੀ ਨਾ, ਇਹ ਸਾਰੇ ਕਿਹਦੇ ਵਿੱਚ ਆ ਗਏ? ਜੀਵ ਵਿੱਚ, ਜਿਹੜਾ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਹੈ। ਜੀਵ ਸਮਝਣ ਦਾ ਅਰਥ ਕਿਆ ਹੋਇਆ? ਅੰਤਾਕਰਨ ਨੂੰ ਆਪਣੇ ਨਾਲ ਜੋੜੀ ਬੈਠਾ ਹੈ ਉਹ। ਜੀਵ ਕਹਿਣ ਤੋਂ ਕੀ ਅਰਥ ਹੋਇਆ? ਆਪਾਂ ਤਾਂ ਜੀਵ ਹੈ, ਪਰਮਾਤਮਾ ਕਿੱਥੋਂ ਹੋ ਸਕਦੇ ਆਪਾਂ, ਹੈ ਨਾ। ਅਤੇ ਇਹਦਾ ਅਰਥ ਕੀ ਹੋਇਆ? ਵੀ ਉਹ ਜਿਹੜਾ ਜੀਵ ਕਹਿ ਰਿਹਾ ਹੈ ਉਹ ਅੰਤਾਕਰਨ ਨੂੰ ਚਿਪਕੀ ਬੈਠਾ ਹੈ, ਅੰਤਾਕਰਨ ਨੂੰ ਆਪਣੇ ਨਾਲ ਚਿਪਕਾਈ ਬੈਠਾ ਹੈ। ਉਹ ਹੈ ਵੀ ਨਹੀਂ, ਉਹਦਾ ਹੈ ਅਲੱਗ ਹੀ ਹੈ, ਠੀਕ ਹੈ ਨਾ। ਸੰਸਾਰੀ ਵੀ ਜੋ ਵਿਸ਼ੇਸ਼ਣ ਅੰਤਾਕਰਨ ਹੈ ਤਾਂ ਕਿ ਵਿਸ਼ੇ ਹੈ, ਕਹਿੰਦਾ ਸੰਸਾਰ ਕਾ ਵੀ ਜੋ ਵਿਸ਼ੇਸ਼ਣ ਹੈ ਨਾ ਅੰਤਾਕਰਨ, ਉਹਦੇ ਵਿੱਚ ਸੰਸਾਰ ਹੈ, ਸਾਕਸ਼ੀ ਵਿੱਚ ਸੰਸਾਰ ਨਹੀਂ ਹੈ। ਟੁੱਟਣਾ ਭੱਜਣਾ ਸਾਡਾ ਸਾਰੇ ਧਰਮ ਕਿਹਦੇ ਵਿੱਚ? ਘੜੇ 'ਚ, ਆਕਾਸ਼ ਵਿੱਚ ਕੁਛ ਵੀ ਨਹੀਂ ਹੈ। ਵੀ ਘੜਾ ਬਣਾਇਆ ਤੁਸੀਂ, ਘੁਮਿਆਰ ਨੇ ਘੜਾ ਬਣਾਇਆ, ਜਦੋਂ ਘੜਾ ਬਣਿਆ ਉਦੋਂ ਵੀ, ਉਦੋਂ ਉਸ ਤੋਂ ਪਹਿਲਾਂ ਵੀ ਆਕਾਸ਼ ਸੀਗਾ, ਅਤੇ ਘੜਾ ਜਦੋਂ ਬਣ ਕੇ ਤਿਆਰ ਹੋ ਗਿਆ ਤਦ ਵੀ ਆਕਾਸ਼ ਹੈ, ਔਰ ਜਦੋਂ ਘੜਾ ਨਹੀਂ ਰਹੇਗਾ ਆਕਾਸ਼ ਤਾਂ ਫਿਰ ਵੀ ਹੈ। ਅਤੇ ਆਤਮਾ ਤਾਂ ਇਹਦੇ ਨਾਲ ਹੀ ਅਤਿਅੰਤ ਗੁਣਾ ਸੂਖਸ਼ਮ ਹੈ, ਉਹਦਾ ਕੀ ਵਿਗੜੇਗਾ, ਹੈ ਨਾ? ਕਿੱਥੇ ਚਲ ਗਿਆ? ਕਾਹੇ ਤੇ ਸੰਸਾਰੀ ਵਿਸ਼ੇ ਵਿਸ਼ੇਸ਼ ਯੋ ਚੇਤਨ ਭਾਗ ਤਾਂ ਕਾ ਨਾਮ ਸਾਕਸ਼ੀ ਸੇ ਭੇਦ ਨਹੀਂ। ਕਾਹੇ ਤੇ ਏਕ ਹੀ ਚੇਤਨ ਅੰਤਾਕਰਨ ਸਹਿਤ ਸੰਸਾਰੀ ਹੈ ਔਰ ਅੰਤਾਕਰਨ ਭਾਵ ਤਿਆਗ ਕਰਕੇ ਸਾਕਸ਼ੀ ਹੈ। ਲਓ ਸਮਝ ਲਓ ਹੁਣ ਠੀਕ ਸੇ, ਅੰਤਾ ਅੰਤਾਕਰਨ ਦੇ ਨਾਲ ਤੁਸੀਂ ਜੁੜੋਗੇ ਤਾਂ ਸੰਸਾਰੀ ਬਣ ਜਾਓਗੇ, ਅਤੇ ਅੰਤਾਕਰਨ ਤੋਂ ਪਿੱਛੇ ਰਹੋਗੇ ਤਾਂ ਸਾਕਸ਼ੀ ਭਾਵ ਬਣਿਆ ਰਹੋਗਾ। ਕਿਉਂਕਿ ਅੰਤਾਕਰਨ ਕੇ ਧਰਮ ਕਿਹੜੇ ਆ? ਸੁੱਖ ਦੁੱਖ ਜਨਮ ਮਰਨ ਜਿਤਨੇ ਦੁੱਖ ਹੈ ਇਹ ਕਿਹਦੇ ਵਿੱਚ ਹੈ? ਅੰਤਾਕਰਨ 'ਚ। ਵੀ ਕੜਾਈ ਟੁੱਟੂਗਾ, ਕੜਾਈ ਬਣੇਗਾ, ਕੜਾਈ ਖਰਾਬ ਹੋਊਗਾ, ਕੜੇ ਮੇਂ ਛੇਦ ਹੋਊਗਾ, ਕੜਾਈ ਦਾ ਆਉਣਾ ਜਾਣਾ ਹੋਊਗਾ, ਕੜਾਈ ਉੱਪਰ ਨੀਚੇ ਜਾਏਗਾ, ਆਕਾਸ਼ 'ਚ ਕੀ ਜਾਏਗਾ? ਇਹੀ ਹਾਲ ਸ਼ੁੱਧ ਚੇਤਨ ਬ੍ਰਹਮ ਦਾ ਹੈ, ਆਪਣਾ ਹੈ, ਠੀਕ ਹੈ ਨਾ? ਅੰਤਾਕੰਡ ਭਾਵ ਤਿਆਗ ਕੇ ਸਾਕਸ਼ੀ ਕਹੀ ਹੈ ਜਾਂ ਤੇ ਸਾਕਸ਼ੀ ਕਾ ਜੋ ਸੰਸਾਰੀ ਕੇ ਵਿਸ਼ੇਸ਼ ਭਾਗ ਕਾ ਭੇਦ ਨਹੀਂ। ਜੋ ਵਿਸ਼ੇਸ਼ ਭਾਗ ਮੇਂ ਕਲੇਸ਼ ਅੰਗੀਕਾਰ ਕਰੇ ਤਬ ਸਾਕਸ਼ੀ ਮੇਂ ਵੀ ਅੰਗੀਕਾਰ ਕਰਨੇ ਹੋਂਗੇ ਔਰ ਸਾਕਸ਼ੀ ਸਰਬ ਕਲੇਸ਼ ਰਹਿਤ ਹੈ ਜਿਹ ਵੇਦ ਕਾ ਸਿਧਾਂਤ ਹੈ। ਕਹਿੰਦਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਵੇਦ ਕਾ ਸਿਧਾਂਤ ਹੈ ਵੀ ਸਾਕਸ਼ੀ ਜੋ ਹੈ ਉਹ ਸਰਬ ਕਲੇਸ਼ ਰਹਿਤ ਹੈ। ਜਾਂ ਤੇ ਸੰਸਾਰੀ ਕੇ ਵਿਸ਼ੇਸ਼ ਭਾਗ ਮੇਂ ਕਲੇਸ਼ ਨਹੀਂ ਕਿੰਤੂ ਵਿਸ਼ੇਸ਼ਣ ਮਾਤਰ ਮੇਂ। ਵਿਸ਼ੇਸ਼ਣ ਕੌਣ ਹੈ? ਵਿਸ਼ੇਸ਼ਣ ਮਾਤਰ ਅੰਤਾਕਰਨ ਮੇਂ ਹੈ। ਇਸ ਅਭਿਪ੍ਰੇ ਤੇ ਦੋਹੇ ਕੇ ਤ੍ਰਿਤੀਆ ਪਾਦ ਮੇਂ ਰਾਗ ਦਵੇਸ਼ ਬੁੱਧੀ ਕੇ ਧਰਮ ਕਹੇ ਜੀਵ ਕੇ ਨਹੀਂ। ਉਹ ਜੀਵ ਕੇ ਵੀ ਨਹੀਂ ਹੈ ਬਈ, ਕਿਹਦੇ ਹੋ ਗਏ? ਬੁੱਧੀ ਕੇ, ਦੇਖ ਲਓ। ਹਾਂ, ਇਸ ਰੀਤੀ ਸੇ ਅੰਤਾਕਰਨ ਵਿਸ਼ਿਸ਼ਟ ਕੀ ਬ੍ਰਹਮ ਸੇ ਏਕਤਾ ਨਹੀਂ ਵੀ ਬਨੇ, ਪਰੰਤੂ ਅੰਤਾਕਰਨ ਉਪਹਿਤ ਜੋ ਸਾਕਸ਼ੀ ਤਾਂ ਕਿ ਬ੍ਰਹਮ ਸੇ ਏਕਤਾ ਬਣੇ ਹੈ, ਔਰ ਜੋ ਪੂਰਵ ਕਹਿਆ ਸਾਕਸ਼ੀ ਨਾਨਾ ਹੈ ਔਰ ਬ੍ਰਹਮ ਏਕ।